ਵਾਰ ਛੇਵੀਂ ਦੀ 11ਵੀਂ ਪੌੜੀ ਵਿੱਚ ਫਰਮਾਨ ਕਰ ਰਹੇ ਹਨ ਭਾਈ ਗੁਰਦਾਸ ਜੀ। ਚਰਨ ਕਮਲ ਮਕਰੰਦ ਰਸ ਹੋਏ ਭਵਰ ਲੈ ਵਾਸ ਲੁਭਾਵੈ, ਏੜਾ ਪਿੰਗਲਾ ਸੁਖਮਨ ਲੰਘ ਤਰਵੈਣੀ ਨਿਜ ਘਰ ਆਵੈ, ਸਾਹੇ ਸਾਹੇ ਮਨ ਪਵਣ ਲਿਵ ਸੋਹੰ ਹੰਸਾ ਜਪੈ ਜਪਾਵੈ, ਅਚਰਜ ਰੂਪ ਅਨੂਪ ਲਿਵ ਗੰਧ ਸੁਗੰਧ ਅਵੇਸ ਮਚਾਵੈ, ਸੁਖ ਸਾਗਰ ਚਰਨਾਰ ਬਿੰਦ ਸੁਖ ਸੰਪਟ ਵਿੱਚ ਸਹਿਜ ਸਮਾਵੈ, ਗੁਰਮੁਖ ਸੁਖ ਫਲ ਪਿਰਮ ਰਸ ਦੇਹੇ ਵਿਦੇਹੇ ਪਰਮ ਪਦ ਪਾਵੈ, ਸਾਧ ਸੰਗਤ ਮਿਲ ਅਲੱਖ ਲਖਾਵੈ, ਸਾਧ ਸੰਗਤ ਮਿਲ ਅਲੱਖ ਲਖਾਵੈ। ਫਰਮਾਨ ਕਰਦੇ ਨੇ ਚਰਨ ਕਮਲ ਮਕਰੰਦ ਰਸ ਹੋਏ ਭਵਰ ਲੈ ਵਾਸ ਲੁਭਾਵੈ। ਜਿਵੇਂ ਭੌਰਾ ਕਮਲ ਫੁੱਲ ਦੇ ਉੱਤੇ ਬੈਠ ਕੇ ਸੁਗੰਧੀ ਮਾਣਦਾ ਹੈ, ਰਸ ਮਾਣਦਾ ਹੈ, ਜਿਹੜਾ ਕਮਲ ਦਾ ਫੁੱਲ ਹੈ ਖਿੜਿਆ ਹੋਇਆ ਉਹਦੀਆਂ ਪੱਤੀਆਂ ਨੇ, ਉਹਦਾ ਜਿਹੜਾ ਉੱਪਰੋਂ ਵਿਚਕਾਰਲਾ ਹਿੱਸਾ ਨਾ ਉਹਦੇ ਵਿੱਚ ਜਿਹੜੀ ਸੁਗੰਧੀ ਹੈ ਖੁਸ਼ਬੋ ਹੈ ਉਹਨੂੰ ਮਕਰੰਦ ਕਹਿੰਦੇ ਆ। ਬਿਲਕੁਲ ਕਮਲ ਫੁੱਲ ਦੇ ਵਿਚਕਾਰ ਸੈਂਟਰ ਵਾਲਾ ਜਿਹੜਾ ਹਿੱਸਾ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿ ਰਹੇ ਚਰਨ ਕਮਲ ਮਕਰੰਦ ਰਸ ਹੋਏ ਭਵਰ ਲੈ ਵਾਸ ਲੁਭਾਵੈ। ਜਿਵੇਂ ਭੌਰਾ ਉਸ ਕਮਲ ਫੁੱਲ ਦੇ ਉੱਤੇ ਉਸ ਮਕਰੰਦ ਦਾ ਰਸ ਲੈਂਦਾ ਭਾਵ ਸੁਗੰਧੀ ਲੈਂਦਾ ਰਸ ਆਨੰਦ ਮਾਣਦਾ, ਇਸੇ ਤਰ੍ਹਾਂ ਜਿਹੜੇ ਗੁਰੂ ਦੇ ਪਿਆਰੇ ਆ ਉਹ ਸਤਿਗੁਰੂ ਦੇ ਚਰਨਾਂ ਕਮਲਾਂ ਨਾਲ ਜੁੜ ਕੇ ਸਤਿਗੁਰ ਦੇ ਪਾਸ ਆ ਕੇ ਗੁਰੂ ਦੇ ਚਰਨਾਂ ਵਿੱਚ ਲਿਪਟ ਜਾਣਾ, ਗੁਰੂ ਦੇ ਚਰਨਾਂ ਵਿੱਚ ਆ ਕੇ ਪ੍ਰੀਤ ਪਾ ਲੈਣੀ, ਪਿਆਰ ਪਾ ਲੈਣਾ ਉਸ ਭੌਰੇ ਦੀ ਤਰ੍ਹਾਂ ਜਿਵੇਂ ਉਹ ਕਮਲ ਫੁੱਲ ਨਾਲ ਕਰਦਾ, ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸਿੱਖ ਨੇ ਉਹ ਗੁਰੂ ਦੇ ਚਰਨਾਂ ਕਮਲਾਂ ਰੂਪੀ ਮਕਰੰਦ ਨਾਲ ਜੁੜ ਕੇ ਆਨੰਦ ਰਸ ਤੇ ਸ਼ਬਦ ਦੀ ਬਾਣੀ ਦੀ ਸੁਗੰਧੀ ਮਾਣਦੇ ਨੇ। ਕਿਹੜਾ ਪਿੰਗਲਾ ਸੁਖਮਨ ਲੰਘ ਤਰਵੈਣੀ ਨਿਜ ਘਰ ਆਵੈ, ਕਿਹੜਾ ਪਿੰਗਲਾ ਸੁਖਮਨ, ਇਹ ਤਿੰਨ ਤਰੀਕੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਬਚਨ ਵਰਤੇ। ਇੜਾ ਪਿੰਗਲਾ ਔਰ ਸੁਖਮਣਾ ਤੀਨ ਬਸੈ ਇੱਕ ਠਾਈ, ਬੇਣੀ ਸੰਗਮ ਤਹਿ ਪਰਾਗ ਮਨ ਮੱਝਣ ਕਰੇ ਤਿਥਾਈ। ਇੜਾ ਖੱਬੀ ਨਾਸ ਨੂੰ ਕਹਿੰਦੇ ਆ, ਪਿੰਗਲਾ ਸੱਜੀ ਨਾਸ ਨੂੰ ਕਹਿੰਦੇ ਆ, ਨੱਕ ਦਾ ਜਿਹੜਾ ਹਿੱਸਾ ਹੈ। ਸੁਖਮਣਾ ਜਦੋਂ ਸਾਹ ਲੈਂਦੇ ਹਾਂ ਆਪਾਂ ਤੇ ਮੱਥੇ ਦੇ ਵਿੱਚ ਜਿੱਥੇ ਜਾ ਕੇ ਸਾਡੇ ਸਵਾਸ ਰੁਕਦੇ ਆ, ਇਹ ਜੋਗੀ ਆਦਿਕ ਜਿਹੜੇ ਸਵਾਸ ਚੜ੍ਹਾਉਣ ਵਾਲੇ ਸੀ ਉਹਨਾਂ ਦੇ ਇਹ ਤਰੀਕੇ ਸੀਗੇ। ਇੱਥੇ ਭਾਈ ਗੁਰਦਾਸ ਜੀ ਦਲੀਲ ਦੇ ਰਹੇ, ਜਿੱਥੇ ਜਾ ਕੇ ਸਵਾਸ ਰੁਕਦੇ ਉਹਨੂੰ ਸੁਖਮਣਾ ਕਹਿੰਦੇ ਆ। ਕਹਿਣ ਲੱਗੇ ਇੜਾ ਪਿੰਗਲਾ ਸੁਖਮਣਾ, ਇਹ ਜਿਹੜਾ ਇੜਾ ਪਿੰਗਲਾ ਤੇ ਸੁਖਮਣਾ ਨਾੜੀਆਂ ਦੀ ਤਰਵੈਣੀ ਹੈ ਜਿਹੜੀ, ਭਾਵ ਤਿੰਨ ਜੂ ਹੋ ਗਏ, ਇਹਨੂੰ ਲੰਘ ਕੇ ਇਹਦੇ ਤੋਂ ਗਾਂਹ ਜਾ ਕੇ ਭਾਵ ਜਿਹੜੇ ਆਪਣੇ ਨਿੱਜ ਸਰੂਪ ਦੇ ਵਿੱਚ ਆਉਂਦੇ ਆ ਉਹੀ ਮਾਲਕ ਦੇ ਦਰ ਤੇ ਪ੍ਰਵਾਨ ਹੁੰਦੇ ਨੇ। ਜਿਹੜੇ ਕੇਵਲ ਖੱਬੀ ਰਾਸ ਨਾਸ ਰਾਹੀਂ ਸਵਾਸ ਚੜ੍ਹਾਉਣਾ, ਐਸ ਨਾਸ ਰਾਹੀਂ ਸਵਾਸ ਲਾਉਣਾ ਆ, ਇੱਥੇ ਮੱਥੇ ਦੇ ਵਿੱਚ ਆਪਣੇ ਸਵਾਸ ਟਿਕਾਉਣੇ ਆ। ਭਗਤ ਬੇਣੀ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਕਿ ਸੰਸਾਰ ਇਹਨਾਂ ਦੇ ਵਿੱਚ ਵੀ ਮਸਤ ਹੈ। ਜਿਵੇਂ ਜੋਗੀਆਂ ਦੇ 12 ਪੰਥਾਂ ਦਾ ਜ਼ਿਕਰ ਕਰਦੇ, ਵੇਦਾਂ ਸ਼ਾਸਤਰਾਂ ਆਦਿਕਾਂ ਦਾ ਵੀ ਜ਼ਿਕਰ ਕਰਦੇ ਨੇ ਕਿ ਉਹ ਆ ਉਪਦੇਸ਼ ਦਿੰਦੇ ਨੇ, ਪਰੰਤੂ ਗੁਰਮਤ ਅਨੁਸਾਰ ਨਾਲ ਨਾਲ ਸਤਿਗੁਰੂ ਪਾਤਸ਼ਾਹ ਆਪਣੇ ਤੱਤ ਦੀ ਗੱਲ ਦੱਸਦੇ ਕਿ ਇਹਨਾਂ ਦੁਆਰਾ ਪਰਮੇਸ਼ਵਰ ਦੇ ਘਰ ਤੱਕ ਨਹੀਂ ਪਹੁੰਚਿਆ ਜਾ ਸਕਦਾ। ਇਸੇ ਤਰ੍ਹਾਂ ਸਤਿਕਾਰਯੋਗ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ ਇਹ ਤਿੰਨਾਂ ਹੀ ਨਾੜੀਆਂ ਦੀ ਤਰਵੈਣੀ ਨੂੰ ਲੰਘ ਕੇ, ਮਤਲਬ ਤਿਆਗ ਕੇ ਛੱਡ ਕੇ ਆਪਣੇ ਸਰੂਪ ਦੇ ਵਿੱਚ, ਨਿੱਜ ਸਰੂਪ ਦੇ ਵਿੱਚ ਪਰਮੇਸ਼ਵਰ ਦੇ ਪਿਆਰੇ ਜਿਹੜੇ ਉਹ ਟਿਕਦੇ ਆ। ਸਾਹੇ ਸਾਹੇ ਮਨ ਪਵਣ ਲੇਵ ਸੋਹੰਗ ਹੰਸਾ ਜਪੈ ਜਪਾਵੈ, ਸਵਾਸ ਸਵਾਸ ਮਨ ਤੇ ਪ੍ਰਾਣਾ ਦੀ ਤਾਰ ਲਾ ਕੇ ਸੋਹੰਗ ਹੰਸਾ ਜਪ ਜਪੋ, ਬਾਣੀ ਚ ਵੀ ਆਉਂਦਾ ਹੈ। ਕਹਿਣ ਲੱਗੇ ਇਸ ਤਰ੍ਹਾਂ ਉਹ ਨਿਰੰਕਾਰ ਪਰਮੇਸ਼ਵਰ ਦਾ ਹੀ ਜਾਪ ਜਪਦੇ ਹਨ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਹੀ ਜੁੜਦੇ ਹਨ। ਭਾਵ ਗੁਰਮਤ ਵਿੱਚ ਜਿਵੇਂ ਉਹ ਲੋਕ ਸੋਹੰਗ ਆਦਿਕ ਦਾ ਜਾਪ ਕਰਦੇ ਆ, ਸਵਾਸ ਚੜ੍ਹਾਉਂਦੇ ਆ, ਇਸੇ ਤਰ੍ਹਾਂ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇ ਕੋਈ, ਗੁਰੂ ਦਾ ਸਿੱਖ ਵੀ ਇਸ ਤਰ੍ਹਾਂ ਗੁਰਮਤ ਅਨੁਸਾਰ ਵਾਹਿਗੁਰੂ ਵਾਹਿਗੁਰੂ ਜਪ ਕੇ ਗੁਰਮਤ ਅਨੁਸਾਰ ਪਰਮੇਸ਼ਰ ਦੇ ਚਰਨਾਂ ਵਿੱਚ ਪਹੁੰਚਦਾ ਹੈ, ਉਹਦੇ ਨਾਲ ਗੁਰਸਿੱਖ ਪਿਆਰਾ ਸੁਰਤ ਜੋੜਦਾ ਹੈ। ਅਚਰਜ ਰੂਪ ਅਨੂਪ ਲਿਵ ਗੰਧ ਸੁਗੰਧ ਅਵੇਸ ਮਚਾਵੈ। ਅਚਰਜ ਰੂਪ ਅਨੂਪ ਲਿਵ, ਜਿੱਥੇ ਜਾ ਕੇ ਤੁਹਾਡੀ ਲਿਵ ਪਰਮੇਸ਼ਰ ਦੇ ਚਰਨਾਂ ਨਾਲ ਜੁੜਦੀ ਹੈ। ਜਦੋਂ ਤੁਸੀਂ ਪ੍ਰਭੂ ਦੇ ਚਰਨਾਂ 'ਚ ਲੀਨ ਹੁੰਦੇ ਹੋ ਨਾ, ਜਦੋਂ ਬਿਰਤੀ ਨੂੰ ਰਸ ਆਉਂਦਾ ਹੈ, ਸਾਡੇ ਅੰਤਸ਼ ਕਰਨ ਨੂੰ ਆਨੰਦ ਮਿਲਦਾ ਹੈ, ਵਾਹਿਗੁਰੂ ਵਾਹਿਗੁਰੂ ਜਪ ਕੇ ਜਦੋਂ ਅੰਦਰੋਂ ਝਰਨਾ ਫੁੱਟਦਾ ਨਾ ਨਾਮ ਦਾ, ਤੇ ਆਨੰਦ ਮਾਣਦੇ ਆਪਾਂ, ਬਾਣੀ ਉਚਰੈ ਸਾਧ ਜਨ ਅਮਿਓਂ ਚੱਲੈ ਝਰਨੇ। ਪਰਮੇਸ਼ਰ ਦੇ ਪਿਆਰੇ ਜਦੋਂ ਰਸਨਾ ਤੋਂ ਬਾਣੀ ਜਪਦੇ, ਇਸ ਤਰ੍ਹਾਂ ਜਿਵੇਂ ਅੰਮ੍ਰਿਤ ਦੇ ਚਸ਼ਮੇ ਅੰਮ੍ਰਿਤ ਦੇ ਝਰਨੇ ਫੁੱਟਦੇ। ਭਾਈ ਗੁਰਦਾਸ ਜੀ ਕਹਿੰਦੇ ਉਹ ਜਿਹੜਾ ਲੇਵ ਦਾ ਮਾਰਗ ਹੈ ਨਾ, ਉਹ ਬੜਾ ਅਨੂਪ ਮਾਰਗ ਹੈ। ਅਨੂਪ ਦਾ ਮਤਲਬ ਅਨ ਉਪਮਾ, ਜਿਸ ਦੀ ਉਪਮਾ ਹੀ ਨਾ ਕੀਤੀ ਜਾ ਸਕੇ। ਉਹ ਅਸਚਰਜ ਹੈ, ਹੈਰਾਨ ਕਰ ਦੇਣ ਵਾਲੀ ਉਹ ਅਵਸਥਾ ਹੈ, ਜਿੱਥੇ ਜਾ ਕੇ ਗੁਰਸਿੱਖ ਗੰਧ ਸੁਗੰਧ ਅਵੇਸ ਮਚਾਵੈ। ਜਿੱਥੇ ਅਸਚਰਜ ਖੁਸ਼ਬੋ ਅਸਚਰਜ ਸੁਗੰਧੀ ਹੈ, ਤੇ ਗੁਰਸਿੱਖ ਜਿਹੜਾ ਉਹ ਫਿਰ ਆਨੰਦ ਜਦੋਂ ਮਾਣਦਾ, ਖੁਸ਼ੀਆਂ ਮਾਣਦਾ, ਇਹ ਜਿਹੜਾ ਮਾਨਿਆ ਫਿਰ ਜਿਹੜਾ ਨਾ ਸਾਧ ਸੰਗਤ, ਇਹ ਫਿਰ ਖੁਸ਼ੀਆਂ ਮਨਾਉਂਦਾ, ਮੱਚਦਾ ਖੁਸ਼ੀਆਂ ਚ, ਖੁਸ਼ ਹੁੰਦਾ ਖੁਸ਼ੀਆਂ ਚ। ਇੱਕ ਮਚਣਾ ਅੱਗ ਨਾਲ ਹੈ, ਮਾਫ਼ ਕਰਨਾ, ਇੱਥੇ ਇਹ ਆ ਕਿ ਇਹ ਜਿਹੜਾ ਮਨ ਹਿਰਦਾ ਨਾ ਅੰਤਸ਼ ਕਰਨਾ, ਜਿਹੜਾ ਉਹ ਆਨੰਦਿਤ ਹੁੰਦਾ, ਡੁੱਬਦਾ, ਖੁੱਬਦਾ, ਰਸ ਮਾਣਦਾ, ਖੁਸ਼ੀਆਂ ਮਾਣਦਾ, ਜਦੋਂ ਉਸ ਪ੍ਰਭੂ ਦੇ ਚਰਨਾਂ ਵਿੱਚ ਲਿਵ ਜੁੜਦੀ, ਕਿਉਂਕਿ ਉਹ ਜਿਹੜੀ ਅਵਸਥਾ ਹੈ ਉਹ ਇੱਕ ਅਸਚਰਜ ਅਵਸਥਾ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਵਰਣਨ ਨਹੀਂ ਕੀਤਾ ਜਾ ਸਕਦਾ। ਜਿਵੇਂ ਗੂੰਗੇ ਬੰਦੇ ਨੂੰ ਗੁੜ ਖਵਾ ਦਈਏ ਤੇ ਖਵਾਉਣ ਤੋਂ ਬਾਅਦ ਪੁੱਛੀਏ ਸੁਣਾ ਤੈਨੂੰ ਇਹਦਾ ਸਵਾਦ ਕਿਹੋ ਜਿਹਾ ਆਇਆ, ਉਹ ਵਰਣਨ ਨਹੀਂ ਕਰ ਸਕਦਾ, ਦੱਸ ਨਹੀਂ ਸਕਦਾ, ਲੱਤਾਂ ਬਾਹਾਂ ਮਾਰੀ ਜਾਏਗਾ ਕਿ ਬੜਾ ਮਿੱਠਾ ਹੈ। ਕਹੋ ਕਬੀਰ ਗੂੰਗਾ ਗੁੜ ਖਾਇਆ ਉਸੇ ਤੇ ਪਿਆ ਕਹੀਏ। ਭਗਤ ਕਬੀਰ ਸਾਹਿਬ ਜੀ ਦਾ ਹੀ ਸਲੋਕ ਆਪ ਜੀ ਨਾਲ ਹੋਰ ਸਾਂਝਾ ਕਰ ਦੇਣਾ, ਹੋਰ ਸਪਸ਼ਟ ਹੋ ਜਾਣਗੇ ਇਸ ਪੰਕਤੀ ਦੇ ਅਰਥ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹਦੇ ਚਰਨਾਂ ਕਮਲਾਂ ਵਿੱਚ ਕਿੰਨੀ ਕੁ ਮੌਜ ਤੇ ਕਿੰਨਾ ਕੁ ਆਨੰਦ ਹੈ, ਕਹਿਬੇ ਕੋ ਸੋਭਾ ਨਹੀਂ, ਕਹਿਣ ਨਾਲ ਸੋਭਾ ਵਡਿਆਈ ਨਹੀਂ ਕੀਤੀ ਜਾ ਸਕਦੀ। ਕੇਵਲ ਜਿਨ੍ਹਾਂ ਨੇ ਉਹ ਰਸ ਮਾਣਿਆ, ਜਾਣਿਆ, ਦੇਖਿਆ ਤੇ ਜਿਨ੍ਹਾਂ ਦੀ ਲਿਵ ਉਹਦੇ 'ਚ ਚੁਭੀ ਤੇ ਖੁਭੀ ਹੈ, ਉਹਨਾਂ ਨੂੰ ਹੀ ਪਤਾ ਹੈ, ਉਹ ਹੀ ਮਾਣਦੇ। ਸੁਖ ਸਾਗਰ ਚਰਨਾਰ ਬਿੰਦ, ਸੁਖ ਸੰਪਟ ਵਿੱਚ ਸਹਿਜ ਸਮਾਵੈ। ਪਰਮਾਤਮਾ ਸੁਖ ਸਾਗਰ ਚਰਨਾਰ ਬਿੰਦ, ਉਹਦੇ ਚਰਨ ਕਮਲ ਹੈ ਨਾ ਜਿਹੜੇ, ਉਹ ਸੁੱਖਾਂ ਦਾ ਸਾਗਰ ਆ, ਉਹ ਸੁੱਖਾਂ ਦਾ ਡੱਬਾ ਆ। ਸੰਪਟ ਦਾ ਅਰਥ ਡੱਬਾ ਵੀ ਹੁੰਦਾ, ਕਹਿੰਦੇ ਸੁੱਖਾਂ ਦਾ ਡੱਬਾ, ਸੁੱਖਾਂ ਦਾ ਸਾਗਰ, ਸੁੱਖਾਂ ਦਾ ਭੰਡਾਰਾ। ਉਹਦੇ ਵਿੱਚ ਫਿਰ ਗੁਰਮੁਖ ਜਨ ਸਹਿਜ ਦੇ ਨਾਲ ਐਂ ਟਕਾਓ ਨਾਲ ਸਮਾ ਜਾਂਦੇ, ਲੀਨ ਹੋ ਜਾਂਦੇ ਆ। ਭਾਵ ਸਮਝੋ ਉਹਨਾਂ ਕੋਲ ਸੁੱਖਾਂ ਦੇ ਸਾਗਰ ਤੇ ਸੁੱਖਾਂ ਦੇ ਸਾਰੇ ਭੰਡਾਰੇ ਉਹਨਾਂ ਦੇ ਕੋਲ ਆ ਗਏ, ਜਿਨ੍ਹਾਂ ਕੋਲ ਆਤਮਿਕ ਆਨੰਦ ਆ ਗਿਆ, ਲਿਵ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਈ। ਗੁਰਮੁਖ ਸੁਖ ਫਲ ਪਿਰਮ ਰਸ, ਦੇਹ ਬਦੇਹ ਪਰਮ ਪਦ ਪਾਵੈ। ਗੁਰਮੁਖ ਜਨ ਉਸ ਪਿਆਰੇ ਦੇ ਪ੍ਰੇਮ ਰਸ ਅਤੇ ਸੁਖ ਫਲ ਨੂੰ ਪ੍ਰਾਪਤ ਕਰ ਲੈਂਦੇ ਨੇ। ਔਰ ਕਮਾਲ ਦੀ ਗੱਲ ਪਤਾ ਕੀ ਕਹਿੰਦੇ ਨੇ, ਕਹਿਣ ਲੱਗੇ ਦੇਹ ਬਦੇਹ ਪਰਮ ਪਦ ਪਾਵੈ, ਦੇਹ ਤੋਂ ਵੀ ਬਦੇਹ ਹੋ ਮੁਕਤ ਹੋ ਕੇ ਪਰਮ ਪਦ ਦੀ ਪ੍ਰਾਪਤੀ ਕਰ ਲੈਂਦੇ ਨੇ। ਦੇਹ ਤੋਂ ਬਦੇਹ ਹੋ ਜਾਣਾ, ਸਰੀਰ ਦੀ ਪਰਵਾਹ ਹੀ ਕੋਈ ਨਹੀਂ, ਬੇਪਰਵਾਹ ਹੋ ਗਏ ਤਨ ਵਾਲੇ ਪਾਸੇ। ਕਿਸੇ ਦੇ ਸੀਸ ਤੇ ਆਰਾ ਚੱਲ ਰਿਹਾ ਹੋਵੇ ਤੇ ਉਹ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੋਵੇ, ਹੈ ਦੇਹੀ ਦੇ ਉੱਤੇ ਕੋਈ ਅਸਰ ਉਸ ਆਰੇ ਦਾ? ਭਾਈ ਸਾਹਿਬ ਭਾਈ ਮਤੀ ਦਾਸ, ਸਰੀਰ ਦਾ ਬੰਦ ਬੰਦ ਕੱਟਿਆ ਜਾ ਰਿਹਾ ਹੋਵੇ, ਜਿੱਥੇ ਜਿੱਥੇ ਸਰੀਰ ਦੇ ਉੱਤੇ ਜੋੜ ਹੈ ਉਥੋਂ ਉਥੋਂ ਤਨ ਕੱਟ ਦੇਣਾ, ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਨੇ। ਬਾਬਾ ਦੀਪ ਸਿੰਘ ਜੀ ਦਾ ਸੀਸ ਮੈਦਾਨ ਵਿੱਚ ਲੱਥ ਗਿਆ, ਖੱਬੇ ਹੱਥ ਦੀ ਤਲੀ ਦੇ ਉੱਤੇ ਰੱਖ ਕੇ ਸੀਸ ਤੇ ਸੱਜੇ ਹੱਥ 'ਚ ਖੰਡਾ ਵਾਹ ਕੇ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਤੁਰੇ ਜਾ ਰਹੇ ਨੇ ਬਾਬਾ ਦੀਪ ਸਿੰਘ ਜੀ। ਦੇਹ ਬਦੇਹ ਪਰਮ ਪਦ ਪਾ, ਹੈ ਦੇਹੀ ਦੇ ਉੱਤੇ ਕੋਈ ਅਸਰ? ਹੈ ਸਰੀਰ ਦੇ ਉੱਤੇ ਕੋਈ ਅਸਰ? ਵਿਚਾਰ ਕਰਨਾ ਕਦੇ ਸਾਧ ਸੰਗਤ। ਭਾਈ ਸਾਹਿਬ ਭਾਈ ਤਾਰੂ ਸਿੰਘ ਖੋਪੜੀ ਲੱਥੀ ਹੋਈ, ਲੱਥੀ ਖੋਪੜੀ ਦੇ ਨਾਲ ਰਸਨਾ ਤੋਂ ਜਿੱਥੇ ਵਾਹਿਗੁਰੂ ਵਾਹਿਗੁਰੂ ਜਪਦੇ ਉੱਥੇ ਪਾਵਨ ਬਾਣੀ ਦਾ ਪਾਠ ਕਰ ਰਹੇ। ਮੇਰੇ ਕਹਿਣ ਦਾ ਭਾਵ, ਸਾਧ ਸੰਗਤ ਜਿਹੜੇ ਪਰਮੇਸ਼ਰ ਦੇ ਪਿਆਰੇ ਸੁਖ ਫਲ ਪਿਰਮ ਰਸ ਮੰਨਣ ਵਾਲੇ ਨੇ, ਉਹ ਦੇਹ ਤੋਂ ਵੀ ਬਦੇਹ ਹੋ ਜਾਂਦੇ ਨੇ, ਭਾਵ ਆ ਸੰਸਾਰਕ ਦੇਹੀ ਦਾ ਉਹਨਾਂ 'ਤੇ ਕੋਈ ਅਸਰ ਨਹੀਂ ਹੈ। ਆਨੰਦਿਤ ਨੇ, ਆਤਮਿਕ ਤਲ ਦੇ ਉੱਤੇ ਜ਼ਿੰਦਗੀ ਜਿਉਂਦੇ ਹੋ, ਆਤਮਿਕ ਤਲ ਤੇ ਜੀਵਨ ਜੀ ਰਹੇ ਨੇ, ਉਹਨਾਂ ਦਾ ਆਤਮਿਕ ਜੀਵਨ ਹੈ ਸੰਸਾਰ ਵਾਲੇ ਪਾਸਿਓਂ ਬੇਪਰਵਾਹ ਹੋ ਗਏ, ਕਿਉਂਕਿ ਸਾਡੇ ਸਤਿਗੁਰੂ ਨੇ ਸਾਨੂੰ ਤੱਤੀਆਂ ਤਵੀਆਂ ਤੇ ਬੈਠ ਕੇ ਸੀਸ ਵਿੱਚ ਗਰਮ ਰੇਤਾ ਪਵਾ ਕੇ ਪਰਮਾਤਮਾ ਦੀ ਯਾਦ ਵਿੱਚ ਫਿਰ ਵੀ ਜੁੜੇ ਰਹਿਣ, ਇਹ ਦੱਸਿਆ ਹੈ। ਕੋਈ ਪਰਵਾਹ ਨਹੀਂ, ਤੱਤੀ ਤਵੀ ਦੀ ਪਰਵਾਹ ਨਹੀਂ, ਸੀਸ ਵਿੱਚ ਪੈ ਰਹੇ ਗਰਮ ਰੇਤੇ ਦੀ ਕੋਈ ਪਰਵਾਹ ਨਹੀਂ, ਸਰੀਰ ਤੇ ਪਏ ਛਾਲੇ ਤੇ ਚਰਬੀ ਢਲ ਢਲ ਕੇ ਤਵੀ ਤੇ ਸੜ ਰਹੀ ਹੈ, ਕੋਈ ਪਰਵਾਹ ਨਹੀਂ। ਸਾਡੇ ਸਤਿਗੁਰੂ ਨੇ ਸਾਨੂੰ ਦਰਸਾਇਆ ਹੈ ਇਹ ਜੀਵਨ ਕਿ ਕੈਸਾ ਜੀਵਨ ਮੇਰੇ ਸਿੱਖਾਂ ਨੇ ਵੀ ਜੀਣਾ ਹੈ। ਆਪ ਪਹਿਲਾਂ ਤਵੀਆਂ ਤੇ ਬੈਠ ਸ਼ਹਾਦਤ ਦਾ ਜਾਮ ਪੀ ਕੇ ਧਰਮ ਵਾਸਤੇ ਆਪਣੇ ਪਿਆਰਿਆਂ ਨੂੰ ਮਰਨਾ ਵੀ ਸਿਖਾਇਆ ਹੈ। ਇਸ ਦੇਹੀ ਤੋਂ, ਇਸ ਤਨ ਤੋਂ ਬੇਪਰਵਾਹ ਹੋ ਕੇ ਆਤਮਿਕ ਤਲ ਦੇ ਉੱਤੇ ਜੀ ਕੇ ਦੱਸਿਆ। ਜਦੋਂ ਸਾਈਂ ਮੀਆਂ ਮੀਰ ਆਣ ਕੇ ਅੱਖਾਂ ਵਿੱਚੋਂ ਪਾਣੀ ਵਹਾਉਂਦੇ, ਅੱਥਰੂ ਸੁੱਟਦੇ, ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਦੇ ਸਮੇਂ ਤੱਤੀ ਤਵੀ ਤੇ ਸਤਿਗੁਰੂ ਜੀ ਦੇ ਬੈਠੀਆਂ ਲਾਹੌਰ, ਸਤਿਗੁਰ ਨੇ ਆਖਿਆ ਸੀ, ਇੱਕ ਕਵੀ ਨੇ ਬਚਨ ਲਿਖੇ, ਪੰਚਮ ਪਾਤਸ਼ਾਹ ਬੋਲੇ ਸਾਈਂ ਮੀਆਂ ਮੀਰ ਦੇ ਬਾਰੇ ਚ, ਕਹਿੰਦੇ, ਸਾਈਂ ਜੀ ਛੋਡੋ ਪ੍ਰੀਤੀ ਚਾਮ ਸੇ, ਮੇਰੇ ਚਮ ਨਾਲ, ਮੇਰੀ ਚਮੜੀ ਨਾਲ ਨਾ ਪਿਆਰ ਕਰ, ਮੇਰੇ ਸਰੀਰ ਨਾਲ ਪਿਆਰ ਨਾ ਕਰ, ਇਹ ਸਰੀਰ ਤੇ ਪਏ ਛਾਲੇ ਇਹ ਨਾ ਵੇਖ, ਕਿਉਂਕਿ ਅਸੀਂ ਸਰੀਰ ਨਹੀਂ ਹਾਂ। ਸਾਈਂ ਜੀ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਜੋ ਤਨ ਤਪ ਰਿਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਪਰਮੇਸ਼ਰ ਦਾ ਨਾਮ ਹਿਰਦੇ ਚ ਵਸਿਆ, ਉਹ ਨਾਮ ਹੀ ਮੇਰੀ ਜ਼ਿੰਦਗੀ ਦਾ ਆਧਾਰ ਆਸਰਾ ਹੈ। ਨਾਮ ਜਪ ਜਪ ਕੇ ਉਹ ਨਾਮੀ ਵਿੱਚ, ਪਰਮਾਤਮਾ ਵਿੱਚ ਲੀਨ ਹੋ ਗਏ, ਪਰਮੇਸ਼ਰ ਹੀ ਬਣ ਚੁੱਕੇ ਨੇ ਉਹ। ਤਾਂ ਹੀ ਤੱਤੀਆਂ ਤਵੀਆਂ ਤੇ ਚੌਂਕੜਾ ਲਾ ਕੇ ਕਹਿ ਰਹੇ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਸ ਲਈ ਗੁਰੂ ਸਵਾਰਿਓ, ਸਾਧ ਸੰਗਤ ਮਿਲ ਅਲੱਖ ਲਖਾਵੈ। ਅਖੀਰਲੀ ਤੁਕ ਵਿੱਚ ਕਹਿੰਦੇ ਨੇ, ਸਾਧ ਸੰਗਤ ਦੇ ਮਿਲਣ ਵਿਖੇ ਹੀ, ਸਾਧ ਸੰਗਤ ਵਿੱਚ ਜੁੜਨ ਨਾਲ ਹੀ ਉਸ ਅਲੱਖ ਪਰਮਾਤਮਾ ਦੇ ਨਾਲ ਸਾਂਝ ਬਣਦੀ ਹੈ। ਇਸ ਲਈ ਜੇ ਐਸਾ ਜੀਵਨ ਚਾਹੀਦਾ, ਐਸਾ ਆਨੰਦ ਚਾਹੀਦਾ, ਐਸੀਆਂ ਖੁਸ਼ੀਆਂ ਤੇ ਖੇੜੇ ਚਾਹੀਦੇ ਹਨ, ਫਿਰ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ, ਗੁਰੂ ਦੀ ਸੰਗਤ ਵਿੱਚ ਹੀ ਇਹ ਸਾਰੇ ਦਾ ਸਾਰਾ ਕੁਛ ਪ੍ਰਾਪਤ ਹੁੰਦਾ ਹੈ। ਐਸਾ ਉੱਤਮ ਜੀਵਨ ਗੁਰੂ ਦੀ ਸੰਗਤ ਵਿੱਚ ਆਣ ਕੇ ਹੀ ਮਿਲਦਾ ਹੈ। ਵਾਰ ਛੇਵੀਂ ਦੀ ਪੌੜੀ ਬਾਰਵੀਂ ਵਿੱਚ ਫੁਰਮਾਨ ਕਰ ਰਹੇ ਹਨ, ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੈ, ਪਾਣੀ ਪੱਖਾ ਪੀਹਣਾ, ਪੈਰ ਧੋਏ ਚਰਨਾਮਤ ਪਾਵੈ, ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੈ, ਨਮਸਕਾਰ ਡੰਡੌਤ ਕਰ, ਗੁਰ ਪਾਈ ਗਲ ਮਿਲ ਗਲ ਲਾਵੈ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੈ, ਪਾਰਸ ਪਰਸ ਅਪਰਸ ਹੋਏ, ਪਾਰ ਤਨ ਪਰ ਧਨ ਹੱਥ ਨਾ ਲਾਵੈ, ਗੁਰ ਸਿੱਖ ਗੁਰ ਸਿੱਖ ਪੂਜ ਕੈ, ਭਾਈ ਭਗਤ ਭੈ ਭਾਣਾ ਪਾਵੈ, ਆਪ ਗਵਾਏ ਨਾ ਆਪ ਗਣਾਵੈ, ਆਪ ਗਵਾਏ ਨਾ ਆਪ ਗਣਾਵੈ। ਗੁਰਮੁਖਾਂ ਦਾ ਜੀਵਨ, ਗੁਰਸਿੱਖਾਂ ਦਾ ਜੀਵਨ ਪ੍ਰਭੂ ਪਿਆਰਿਆਂ ਦੀ ਜ਼ਿੰਦਗੀ ਦੱਸਦੇ। ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੈ। ਉਹਨਾਂ ਗੁਰਮੁਖ ਜਨਾਂ ਦੇ ਹੱਥ, ਉਹਨਾਂ ਗੁਰਸਿੱਖ ਗੁਰੂ ਪਿਆਰਿਆਂ ਦੇ ਹੱਥ ਸਫਲੇ ਹਨ। ਸਕੱਥ ਦਾ ਮਤਲਬ ਸਫਲੇ, ਉਹਨਾਂ ਦੇ ਹੱਥ ਸਫਲੇ ਹਨ ਜਿਹੜੇ ਸਤਿਗੁਰੂ ਦੀ ਕਾਰ ਕਰਦੇ ਹਨ, ਜਿਹੜੇ ਇਹਨਾਂ ਹੱਥਾਂ ਨਾਲ ਗੁਰੂ ਦੀ ਸੇਵਾ ਕਮਾਉਂਦੇ ਹਨ। ਕੀ ਹੈ ਸੇਵਾ? ਪਾਣੀ ਪੱਖਾ ਪੀਹਣ, ਪੈਰ ਧੋਏ ਚਰਨਾਮਿਤ ਪਾਵੈ। ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪੱਖਾ ਝੱਲਦੇ, ਪਾਣੀ ਢੋਂਦੇ, ਲੰਗਰਾਂ ਵਾਸਤੇ ਦਾਣੇ ਪੀਂਦੇ, ਭਾਵ ਚੱਕੀ ਪੀਂਦੇ ਨੇ, ਅਤੇ ਪੈਰ ਧੋਏ ਚਰਨਾਮ੍ਰਿਤ ਪਾਵੈ। ਪੈਰ ਧੋ ਕੇ ਗੁਰੂ ਦਾ ਦਿੱਤਾ ਚਰਨਾਮ੍ਰਿਤ ਆਪਣੇ ਮੁੱਖ ਵਿੱਚ ਪਾਉਂਦੇ ਹਨ, ਭਾਵ ਪ੍ਰਾਪਤ ਕਰਦੇ ਹਨ। ਪਾਣੀ ਪੱਖਾ ਪੀਹਣਾ, ਭਾਵ ਇਹ ਉਹਨਾਂ ਦੀ ਸੇਵਾ ਹੈ। ਪਾਣੀ ਢੋਣਾ, ਪੱਖਾ ਚੱਲਣਾ ਤੇ ਚੱਕੀ ਪੀਸਣੀ, ਗੁਰੂ ਦਾ ਚਰਨਾਮ੍ਰਿਤ ਲੈਣਾ। ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੈ। ਇਹਨਾਂ ਹੱਥਾਂ ਨਾਲ ਗੁਰਬਾਣੀ ਲਿਖਣੀ, ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਵੰਡਣੀਆਂ ਤੇ ਤਾਲ ਮਿਰਦੰਗ ਰਬਾਬ ਵਜਾਵੇ। ਇਹਨਾਂ ਹੱਥਾਂ ਨਾਲ ਰਬਾਬ ਵਜਾਉਣਾ, ਮਿਰਦੰਗ ਵਜਾਉਣੀ, ਤਾਲ ਕੈਂਸੀਆਂ ਆਦਿਕ, ਛੈਣੇ ਚਿਮਟੇ ਇਤ ਆਦਿਕ ਵਜਾਉਣੇ ਤੇ ਸਤਿਗੁਰ ਦੇ ਸ਼ਬਦ ਗਾਉਣੇ, ਫਿਰ ਇਹ ਹੱਥ ਸਫਲੇ ਹਨ, ਇਹ ਤਨ ਸਫਲਾ ਹੈ। ਨਮਸਕਾਰ ਡੰਡੌਤ ਕਰ ਗੁਰ ਭਾਈ ਗਲ ਮਿਲ ਗਲ ਲਾਵੇ। ਸਤਿਗੁਰ ਦੇ ਚਰਨਾਂ ਵਿੱਚ ਆਣ ਕੇ ਨਮਸਕਾਰ ਕਰਨੀ, ਡੰਡੌਤ ਕਰਨੀ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਨਮਸਕਾਰ ਤਾਂ ਕੋ ਲੱਖ ਵਾਰ, ਅਤੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਕਹਿਣ ਲੱਗੇ ਸਤਿਗੁਰੂ ਦੇ ਚਰਨਾਂ ਵਿੱਚ ਆਣ ਕੇ ਨਮਸਕਾਰ ਕਰਨੀ, ਡੰਡੌਤ ਕਰਨੀ, ਗੁਰ ਭਾਈ ਗਲ ਮਿਲ ਗਲ ਲਾਵੇ, ਤੇ ਆਪਣੇ ਗੁਰ ਭਾਈਆਂ ਗੁਰਸਿੱਖਾਂ ਨੂੰ ਗਲ ਮਿਲ ਕੇ ਗਲਵਕੜੀ ਪਾ ਕੇ ਮਿਲਣਾ, ਭਾਵ ਪਿਆਰ ਵਿੱਚ ਭੇਜ ਕੇ, ਪ੍ਰੇਮ ਵਿੱਚ ਭੇਜ ਕੇ ਇੱਕ ਦੂਜੇ ਗੁਰਸਿੱਖਾਂ ਨਾਲ ਮਿਲਾਪ ਕਰਨਾ, ਉਹਨਾਂ ਨੂੰ ਪਿਆਰ ਦੇਣਾ ਤੇ ਲੈਣਾ, ਭਾਵ ਗੁਰਸਿੱਖਾਂ ਦੀ ਪ੍ਰੀਤ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਹੋਵੇ। ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ। ਧਰਮ ਦੀ ਕਿਰਤ ਕਰਕੇ ਉਪਜੀਵਕਾ ਤੋਰਦੇ ਜਿਹੜੇ ਗੁਰਸਿੱਖ ਆ, ਧਰਮ ਦੀ ਕਿਰਤ ਕਰਨੀ। ਕਿਰਤ ਵਿਰਤ ਕਰ ਧਰਮ ਦੀ ਮਤਲਬ ਕਿ ਕਿਸੇ ਦਾ ਹੱਕ ਨਹੀਂ ਖਾਣਾ, ਧੋਖਾ ਨਹੀਂ ਕਰਨਾ ਕਿਸੇ ਨਾਲ, ਬੁਰਿਆਈ ਨਹੀਂ ਕਰਨੀ। ਦੋ ਨੰਬਰ ਦੀ ਮਾਇਆ, ਭ੍ਰਿਸ਼ਟ ਮਾਇਆ ਜਿਹੜੀ ਹੈ ਉਹ ਨਹੀਂ ਲੈ ਕੇ ਆਉਣੀ, ਕਿਸੇ ਦਾ ਲਹੂ ਨਹੀਂ ਨਿਚੋੜਨਾ, ਹੱਥੋਂ ਦੇ ਕੇ ਭਲਾ ਮਨਾਵੇ। ਧਰਮ ਦੀ ਕਿਰਤ ਕਰਕੇ ਉਪਜੀਵਕਾ ਤੋਰਨੀ, ਤੇ ਹੱਥੋਂ ਕਿਸੇ ਨੂੰ ਦੇ ਕੇ ਵੀ ਫਿਰ ਉਹਦਾ ਭਲਾ ਮੰਗਣਾ, ਜਿਸ ਨੂੰ ਤੁਸੀਂ ਦਿੱਤਾ ਉਹਦਾ ਭਲਾ ਮੰਗਣਾ ਕਿ ਗੁਰਸਿੱਖ ਸੱਜਣਾ ਤੂੰ ਮੇਰੇ ਕੋਲ ਆਇਆ, ਮੈਨੂੰ ਸੇਵਾ ਦਾ ਮੌਕਾ ਮਿਲਿਆ, ਤੇਰਾ ਧੰਨਵਾਦ ਹੈ। ਕਿਸੇ ਨੂੰ ਭੋਜਨ ਪ੍ਰਸ਼ਾਦਾ ਛਕਾਇਆ ਤੇ ਜਿਸ ਨੂੰ ਤੁਸੀਂ ਛਕਾਇਆ ਉਹਦਾ ਭਲਾ ਮੰਗੋ ਤੇ ਧੰਨਵਾਦ ਕਰੋ ਕਿ ਸੱਜਣਾ ਤੂੰ ਆਇਆ ਤੇ ਮੈਨੂੰ ਸੇਵਾ ਦਾ ਮੌਕਾ ਮਿਲ ਗਿਆ ਹੈ। ਇਸ ਲਈ ਹੱਥੋਂ ਵੀ ਦਿਓ, ਸੇਵਾ ਵੀ ਕਰੋ, ਤੇ ਜਿਸ ਦੀ ਤੁਸੀਂ ਸੇਵਾ ਕੀਤੀ ਜਾਂ ਹੱਥੋਂ ਕੁਛ ਦਿੱਤਾ ਉਸ ਦਾ ਧੰਨਵਾਦ ਵੀ ਕਰੋ, ਭਲਾ ਮੰਗੋ। ਪਾਰਸ ਪਰਸ ਅਪਰਸ ਹੋਏ, ਪਾਰ ਤਨ ਪਾਰ ਧਨ ਹੱਥ ਨਾ ਲਾਵੇ। ਜਿਹੜੇ ਗੁਰਸਿੱਖ ਨੇ ਉਹ ਸਤਿਗੁਰ ਦੇ ਚਰਨਾਂ ਰੂਪੀ ਪਾਰਸ ਨੂੰ ਪਰਸ ਕੇ ਕੀ ਹੋ ਜਾਂਦੇ ਆ, ਸੰਸਾਰ ਵਾਲੇ ਪਾਸਿਓਂ ਅਪਰਸ ਹੋ ਜਾਂਦੇ ਆ। ਧਿਆਨ ਰੱਖਣਾ, ਪਰਸ ਦਾ ਅਰਥ ਹੈ ਸਪਰਸ਼ ਕਰਨਾ, ਅਪਰਸ ਨਾ ਸਪਰਸ਼ ਕਰਨਾ, ਟੱਚ ਨਾ ਕਰਨਾ ਕਿਸੇ ਨੂੰ। ਗੁਰੂ ਦੇ ਚਰਨਾਂ ਰੂਪੀ ਪਾਰਸ ਨੂੰ ਛੋਹ ਕੇ, ਗੁਰੂ ਦੇ ਚਰਨਾਂ ਰੂਪੀ ਪਾਰਸ ਨਾਲ ਲੱਗ ਕੇ ਜਿਹੜੇ ਗੁਰਸਿੱਖ ਨੇ ਐਸੇ ਪਿਆਰੇ ਜੀਵਨ ਵਾਲੇ ਬਣ ਗਏ ਆ ਕਿ ਸਤਿਗੁਰ ਦੇ ਚਰਨ ਪਰਸ ਕੇ ਉਹ ਦੁਨੀਆਂ ਵਾਲੇ ਪਾਸਿਓਂ ਅਪਰਸ ਹੋ ਗਏ। ਕਿੱਦਾਂ? ਪਰ ਤਨ ਪਰ ਧਨ ਹੱਥ ਨਾ ਲਾਵੇ। ਪਰਾਏ ਤਨ ਨੂੰ ਤੇ ਪਰਾਏ ਧਨ ਨੂੰ ਬੁਰੀ ਨੀਅਤ ਨਾਲ ਉਹ ਹੱਥ ਹੀ ਨਹੀਂ ਲਾਉਂਦੇ, ਭਾਵ ਇਧਰਲੇ ਪਾਸਿਓਂ ਅਸਪਰਸ਼ ਹੋ ਗਏ, ਟੱਚ ਨਹੀਂ ਕਰਦੇ, ਸਪਰਸ਼ ਨਹੀਂ ਕਰਦੇ। ਕਦੋਂ? ਜਦੋਂ ਗੁਰੂ ਦੇ ਚਰਨਾਂ ਨਾਲ ਛੋਹ ਕੇ, ਗੁਰੂ ਪਾਰਸ ਨਾਲ ਛੋਹ ਕੇ ਐਸੇ ਸੋਨੇ ਬਣ ਗਏ, ਸੋਨੇ ਦੀ ਤਰ੍ਹਾਂ ਹੋ ਗਏ। ਕਿਉਂ? ਲੋਹਾ ਤਾਂਬਾ ਪਾਰਸ ਨਾਲ ਲਾ ਦਈਏ, ਸੋਨਾ ਬਣਾ ਦਿੰਦਾ। ਐਸੇ ਸੋਹਣੇ ਜੀਵਨ ਵਾਲੇ ਹੋ ਗਏ ਸਤਿਗੁਰ ਦੇ ਚਰਨ ਪਰਸ ਕੇ ਕਿ ਦੁਨੀਆਂ ਵਾਲੇ ਪਾਸਿਓਂ ਉਹ ਸੋਹਣੇ ਜੀਵਨ ਵਾਲੇ ਬਣ ਗਏ, ਦੁਨੀਆਂ ਵਾਲੇ ਪਾਸਿਓਂ ਉੱਤਮ ਜੀਵਨ ਵਾਲੇ ਬਣ ਗਏ। ਉਹ ਪਰਾਇਆ ਤਨ ਪਰਾਇਆ ਧਨ ਪਰਾਈ ਨਿੰਦਿਆ, ਬੁਰੀ ਨੀਅਤ ਨਾਲ ਫਿਰ ਨਹੀਂ ਤੱਕਦੇ ਤੇ ਨਹੀਂ ਛੋਹਦੇ। ਗੁਰਸਿੱਖ ਗੁਰਸਿੱਖ ਪੂਜ ਕੈ ਭਾਏ ਭਗਤ ਭੈ ਭਾਣਾ ਭਾਵੈ। ਗੁਰਮੁਖਾਂ ਅਤੇ ਗੁਰਸਿੱਖਾਂ ਦੇ ਚਰਨ ਪੂਜ ਕੇ ਉਹ ਪ੍ਰੇਮਾ ਭਗਤੀ ਕਰਦੇ ਆ ਤੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਤੇ ਪ੍ਰਭੂ ਦੇ ਭੈ ਵਿੱਚ ਰਹਿੰਦੇ। ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ। ਗੁਰਸਿੱਖ ਗੁਰਸਿੱਖ ਪੂਜ ਕੈ, ਭਾਵ ਗੁਰਸਿੱਖ ਗੁਰਸਿੱਖ ਦੀ ਏਦਾਂ ਸੇਵਾ ਕਰੇ ਜਿਵੇਂ ਉਹਦੀ ਪੂਜਾ ਕਰ ਰਿਹਾ, ਕਿਉਂਕਿ ਉਹਨੂੰ ਉਹਦੇ ਚੋਂ ਗੁਰੂ ਦਿਸਦਾ, ਉਹਦੇ ਵਿੱਚ ਉਹਨੂੰ ਰੱਬ ਨਜ਼ਰ ਆਉਂਦਾ ਤੇ ਭਾਏ ਭਗਤ ਭੈ ਭਾਣਾ ਭਾਵੇ, ਪ੍ਰਭੂ ਦੀ ਪ੍ਰੇਮਾ ਭਗਤੀ ਕਰਦੇ ਹੈ ਅਤੇ ਰੱਬ ਦਾ ਭਾਣਾ ਤੇ ਰੱਬ ਦਾ ਭੈ ਸਿਰ ਮੱਥੇ ਮੰਨਦੇ ਹਨ, ਉਹਦੀ ਆਗਿਆ ਚ ਰਹਿੰਦੇ ਹਨ। ਆਪ ਗਵਾਈ ਨਾ ਆਪ ਗਣਾਵੇ, ਆਪਾ ਭਾਵ ਦੂਰ ਕਰ ਲੈਂਦੇ ਨੇ, ਸੰਸਾਰ ਵਿੱਚ ਸਾਰੇ ਧਰਮ ਦੇ ਕਾਰਜ ਕਰਦੇ ਹੋਇਆਂ ਵੀ ਉਹ ਆਪਣਾ ਆਪ ਜਣਾਉਂਦੇ ਨਹੀਂ ਹਨ, ਹਉਮੈ ਵਿੱਚ ਨਹੀਂ ਆਉਂਦੇ, ਹੰਕਾਰ ਵਿੱਚ ਨਹੀਂ ਆਉਂਦੇ, ਭਾਵ ਹਉਮੈ ਹੰਕਾਰ ਉਹਨਾਂ ਨੇ ਆਪਣੇ ਅੰਦਰੋਂ ਮੁਕਾ ਲਿਆ ਹੈ। ਹੱਥ ਤਾਂ ਪਰ ਸਕੇ ਹੱਥ, ਹੱਥ ਲੱਗੇ ਗੁਰ ਅਮਰ ਪੈ। ਭੱਟਾ ਨੇ ਆਪਣੇ ਸਵਈਆਂ ਚ ਆਖਿਆ ਨਾ, ਕਹਿਣ ਲੱਗੇ ਜਿਹੜੇ ਹੱਥ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਸਵਈਆਂ ਚ ਨੇ ਬਚਨ, ਕਹਿੰਦੇ ਜਿਹੜੇ ਹੱਥ ਗੁਰੂ ਅਮਰਦਾਸ ਦੇ ਚਰਨਾਂ ਨਾਲ ਲੱਗ ਗਏ ਉਹ ਹੱਥ ਸਫਲ ਹੋ ਗਏ, ਸੋਹਣੇ ਹੋ ਗਏ। ਇਸੇ ਤਰ੍ਹਾਂ ਵੱਖ ਵੱਖ ਅੰਗਾਂ ਦਾ ਜ਼ਿਕਰ ਵੀ ਪਾਵਨ ਬਾਣੀ ਵਿੱਚ ਜਗ੍ਹਾ ਜਗ੍ਹਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਕੀਤਾ ਹੈ। ਪਰ ਇਹ ਸਾਰੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਆਪਾਂ ਮੁੱਕ ਜਾਏ, ਮੈਂ ਮੇਰੀ ਮੁੱਕ ਜਾਏ ਤੇ ਮਾਲਕ ਦੀ ਹਜ਼ੂਰੀ ਵਿੱਚ ਅਸੀਂ ਪ੍ਰਵਾਨ ਹੋ ਜਾਈਏ, ਕਬੂਲ ਹੋ ਜਾਈਏ, ਤਾਂ ਫਿਰ ਆਹ ਜਿਹੜਾ ਜਨਮ ਹੈ ਇਹ ਸਫਲ ਹੋ ਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਬਣ ਜਾਵਾਂਗੇ।